ਜਿਸ ਤੇ ਚਿੱਤ ਵਸਿਆ ਮੇਰਾ ਸਵਾਮੀ ਜਿਸ ਤੇ ਚਿੱਤ ਵਸਿਆ ਮੇਰਾ ਸਵਾਮੀ ਜਿਸ ਤੇ ਚਿੱਤ ਵਸਿਆ ਮੇਰਾ ਸਵਾਮੀ ਚਿੱਤ ਵਸਿਆ ਮੇਰਾ ਸਵਾਮੀ ਜਿਸ ਤੇ ਚਿੱਤ ਵਸਿਆ ਮੇਰਾ ਸਵਾਮੀ ਤੇ ਚਿੱਤ ਵਸਿਆ ਮੇਰਾ ਸਵਾਮੀ ਜਿਸ ਤੇ ਚਿੱਤ ਵਸਿਆ ਮੇਰਾ ਸਵਾਮੀ ਤਿਸਨੂੰ ਕਿਉਂ ਅੰਦੇਸਾ ਤਿਸਨੂੰ ਕਿਉਂ ਅੰਦੇਸਾ ਤਿਸਨੂੰ ਕਿਉਂ ਅੰਦੇਸਾ ਕਿਸੇ ਗੱਲ
ਜਿਸ ਦੇ ਚਿੱਤ ਵਸਿਆ ਮੇਰਾ
सुख दाता सबना गना का सबना गना का हर सुख दाता सबना गला का सबना गला का तिसनो त्याए दया तिसनो त्याए दया तिसनो त्याए दया पिब निमख कड़ी मुँह मोड़िए
जिस चित बसया
जिन हर त्याया तिसनो सरब कल्याण होए जिन हर त्याया तिसनो सरब कल्याण नित संत जना की संगत नित संत जना की संगत नित संत जना की संगत जाए बई है मुँह जोड़िए जाए बई है
चित बसया मेरा स्वामी जिस दा चित बसया मेरा
रोग गए हर सेवक के हर सेवक के हर सेवक के सब दुख भूख रोग गए हर सेवक के हर सेवक के हर सेवक के सब जन के बंधन तोड़िए सब जन के बंधन तोड़िए
जिस दा चित बसया मेरा स्वामी जिस दा चित बसया मेरा
हर कृपा ते हुआ हर भगत हुआ हर भगत हर कृपा ते हुआ हर भगत हुआ हर भगत हर भगत जना के मुँह डिठे मुदिठै। हर भगत जना के मुदिठै मुदिठै मुदिठै। जगत तरिया सब लोड़िए, जगत तरिया सब लोड़िए।
जिस दा चित बसिया मेरा स्वामी, जिस दा चित बसिया मेरा स्वामी।
हर कृपा ते हुआ हर भगत, हुआ हर भगत। हर कृपा ते हुआ हर भगत, हुआ हर भगत। हर भगत जना के मुदिठै मुदिठै। हर भगत जना के मुदिठै मुदिठै मुदिठै। हर भगत जना के भगत जना के मुदिठै मुदिठै। हर भगत जना के मुदिठै मुदिठै मुदिठै। हर भगत जना के मुदिठै मुदिठै मुदिठै। जगत तरिया सब लोड़िए, जगत तरिया सब लोड़िए।
जिस दै चित बसिया मेरा स्वामी, जिस दै चित बसिया मेरा स्वामी। जिस दा चित बसिया मेरा स्वामी, जिस दा चित बसिया मेरा स्वामी, जिस दा चित बसिया मेरा स्वामी।
ਜਿਸ ਦੇ ਚਿੱਤ ਵਿੱਚ ਮੇਰਾ ਮਾਲਕ ਪ੍ਰਭੂ ਵੱਸ ਜਾਏ, ਉਸਨੂੰ ਫਿਰ ਕਿਸੇ ਕਿਸਮ ਦੀ ਚਿੰਤਾ ਨਹੀਂ ਲੋੜੀਂਦੀ। ਉਸਨੂੰ ਫਿਰ ਫਿਕਰ ਕਿਉਂ? ਉਸਨੂੰ ਕਿਸੇ ਕਿਸਮ ਦਾ ਵੀ ਅੰਦੇਸ਼ਾ ਨਹੀਂ ਰਹਿੰਦਾ, ਕਿਉਂਕਿ ਜੇ ਚੇਤੇ ਵਿੱਚ ਆ ਗਿਆ ਤਾਂ ਚਿੰਤਾ ਨਹੀਂ ਰਹਿੰਦੀ। ਸਾਹਿਬ ਨੇ ਇਹੋ ਗੱਲ ਸਮਝਾਈ,
चिंता ना कर चेता कर। चिंता भी सोच है, चेता भी सोच है, लेकिन ऐसी सोच जो समर्थ परमेश्वर नाल जोड़ देवे, जे ऐसा चेता बनिया रहे तो चिंता मर जाती है। चेता ही बकाया रह जाता है। दुख दे पैदा होने का कारण ही एको है, जो चेता विसर जाए तो समझ लेना चाहिए दुख है। दुख तदे जा विसर जा, सारे दुख ते संताप विसरन करके हन। सब है दुख संताप जा तुधों भुली है। चेते विच सुख है, विसरन विच दुख है। साहब कहंदे जे चेता रहे जिसनू चेता है साईं समरथ परमेश्वर का, साईं परमेश्वर उस दे चित का अंग बन जाता है, उस दे चित विच ही वस जाता है। ते यह भी सच है जिथे फकीरी होवे उत्थे फिक्र नहीं होता है, क्योंकि फकीरी का एक सिद्धांत है, बेपरवाह सदा रंग हर के जाको भाग स्वामी। फकीरी किसनों कहते ने, जिस दे जीवन विच होमे मुक जाए उसका नाम फकीरी है। संसार विच जिस कोल धन मुक जाए संसार उसनु फकीर कहते हैं, लेकिन साहिब उसनू फकीर कहते ने जिस दे जीवन विच होमे मुक जाए। होमे मुकण का नाम ही फकीरी है। जब अंदर मैं ते मेरी दे बंधन नहीं रहते तो फिर फिक्र क्यों? फिक्र उन्हां नू हन जेड़े मैं नाल जुड़े हुए ने ते मेरी नाल जुड़े हुए ने। मैं अंदरों निरंकार नालों तोड़ती है, मेरी बाहरों संसार नालों तोड़ती है। मैं करके मैं अंदरों टुटिया, मेरी करके मैं बाहरों टुटिया होया। फिर यह भी सच्चाई है जे सतगुरु का दिलासा मिल जाए फिर अंदेशे नहीं रहिंदे। फिर तो यूं कह जाइए सब अंदेशे मिट गए जम का पौ छुट। कदों तुस देता पूरे सतगुरु हर तन सच अखुट। फिर समर्थ गुरु का, समर्थ गुरु का होवे दिलासा, तो ऐसे दिलासे की बख्शिश नू कोई मेट नहीं सकता। तेरी बख्श ना मेटे कोई सतगुरु का दिलासा। जिन्हां नू ओ धीरज दे देन उन्हां दे नेड़े पीड़ आउण दा सवाल ही पैदा नहीं हुंदा किसे किस्म दी भी। जां को तुम दीनी प्रभ तीर तां को निकट ना आवै पीर। जे अगर समर्थ सतगुरु दा दिलासा है फिर अंदेशे दा सवाल ही पैदा नहीं हुंदा। साहब कहंदे ये जिहड़ा चेता है, ये होमे मुकण का नाम जो फकीरी है, समर्थ सतगुरु का जो दिलासा है, इन्हां पिछे जो वरतदा है वो वरतदा है सच्चे साईं का, सच्ची बाणी राहीं वरत्या होया सच्चे का सच्चा शब्द। आखो वाहिगुरु। ਸੱਚੇ ਸ਼ਬਦ ਦੁਆਰਾ ਹੀ ਸੱਚੇ ਦਾ ਸੱਚਾ ਨਾਮ ਵਰਤਦਾ ਹੈ। ਤਾਂ ਹੀ ਉਹ ਕਿਹਾ ਬਿਨ ਸ਼ਬਦ ਹੈ ਨਾਮ ਨਾ ਪਾਵੇ ਕੋਈ। ਸੂਰਜ ਦੀਆਂ ਕਿਰਨਾਂ ਧਰਤੀ 'ਤੇ ਆ ਕੇ ਧੁੱਪ ਕਹਿ ਲਾਉਂਦੀਆਂ ਨੇ, ਪਰ ਧੁੱਪ ਮੁੜ ਕੇ ਕਿਰਨਾਂ ਰਾਹੀਂ ਸੂਰਜ ਵਿੱਚ ਸਮਾ ਜਾਂਦੀ ਹੈ। ਧੁੱਪ ਵਿੱਚ ਅਤੇ ਕਿਰਨਾਂ ਵਿੱਚ ਕੋਈ ਅੰਤਰ ਨਹੀਂ, ਕਿਰਨਾਂ ਅਤੇ ਸੂਰਜ ਵਿੱਚ ਕੋਈ ਅੰਤਰ ਨਹੀਂ। ਨਿਰੰਕਾਰ ਪਰਮੇਸ਼ਰ ਦੀਆਂ ਗੁਰਬਾਣੀ ਰੂਪ ਕਿਰਨਾਂ ਨਿਰੰਕਾਰ ਪਰਮੇਸ਼ਰ ਦੇ ਸ਼ਬਦ ਰੂਪ ਹੋ ਕੇ ਵਰਤਦੀਆਂ ਹਨ। ਨਿਰੰਕਾਰ ਦੇ ਸ਼ਬਦ ਅਤੇ ਗੁਰਬਾਣੀ ਵਿੱਚ ਕੋਈ ਅੰਤਰ ਨਹੀਂ, ਗੁਰਬਾਣੀ ਅਤੇ ਨਿਰੰਕਾਰ ਵਿੱਚ ਕੋਈ ਅੰਤਰ ਨਹੀਂ। ਜਿਹੜਾ ਇਹ ਸ਼ਬਦ ਰਾਹੀਂ ਨਿਰੰਕਾਰ ਦਾ ਗੁਰੂ ਰਾਹੀਂ ਨਾਮ ਵਰਤੇ ਹੈ, ਇਹ ਪਰਮੇਸ਼ਰ ਦਾ ਨਾਮ ਹੀ ਐਸਾ ਹੈ ਜਿਸ ਦੀ ਕਮਾਈ ਕਰਨ ਕਰਕੇ ਚਿੰਤਾ ਮਰਦੀ ਹੈ, ਅੰਦੇਸ਼ਾ ਮਰਦਾ ਹੈ, ਬੇਫਿਕਰੀ ਹੁੰਦੀ ਹੈ। ਅਗਲਾ ਸਵਾਲ, ਦਾਸ ਨੇ ਕੁਝ ਸ਼ਬਦ ਵੀ ਬੋਲਣੇ ਨੇ, ਅੱਜ ਦੇ ਵਿਸ਼ੇ ਨੂੰ ਛੂਹਣਾ ਚਾਹੁੰਦਾ ਤੁਹਾਡੇ ਪਿਆਰ ਸਦਕਾ। ਇੱਕ ਵਾਰੀ ਫਿਰ ਬੋਲੋ ਵਾਹਿਗੁਰੂ, ਕਿਉਂਕਿ ਮੈਂ ਇੱਕ ਮਿੱਠੜੀ ਯਾਦ ਵਿੱਚ ਤੁਹਾਡੇ ਪਾਸੋਂ ਕੁਝ ਸਿੱਖਣ ਆਇਆ ਹਾਂ। 38 ਸਾਲ ਪਹਿਲਾਂ ਜਿਨ੍ਹਾਂ ਨੇ ਤੋੜਿਆ ਸੀ, ਕਿਹਾ ਸੀ ਹਰ ਥਾਂ ਸਿੱਖਣ ਜਾਇਆ ਕਰ, ਅੱਜ ਮੇਰੇ ਬਾਗ ਚੰਗੇ ਨੇ, ਮੈਂ ਇੱਕ ਪਵਿੱਤਰ ਸਮਾਗਮ ਵਿੱਚ ਕੁਝ ਸਿੱਖਣਾ ਆਇਆ, ਸਿੱਖਣਾ ਚਾਹੁੰਦਾ। ਸਿਖਾਉਣ ਵਾਲੇ ਤੁਸੀਂ ਹੋ, ਦਿਲ ਇਹੋ ਕਰਦਾ ਹੈ ਕਿ ਮੈਂ ਅੰਤਮ ਸਵਾਸ ਤੱਕ ਸਿੱਖਦਾ ਹੀ ਰਹਾਂ, ਸਿੱਖਦਾ ਸਿੱਖਦਾ ਹੀ ਸੰਸਾਰ ਤੋਂ ਜਾਵਾਂ, ਲੇਕਿਨ ਇੱਕ ਮਾਣ ਕਰਕੇ ਕਿ ਮੈਂ ਗੁਰੂ ਦਾ ਸਿੱਖ ਬਣ ਕੇ ਜਾ ਰਿਹਾ। ਬੇਨਤੀ ਕਰ ਰਿਹਾ ਸੀ ਕਿ ਜਿਸ ਦੇ ਲਈ ਚੇਤੇ ਦੀ ਗੱਲ ਕੀਤੀ ਉਸ ਬਾਰੇ ਕਹਿੰਦੇ ਕੌਣ ਹੈ? ਸਾਹਿਬ ਕਹਿੰਦੇ ਹਰ ਸੁਖਦਾਤਾ ਸਭਨਾ ਗੱਲਾਂ ਕਾ, ਸਾਰੀਆਂ ਗੱਲਾਂ ਦਾ ਸਮਰੱਥ ਦਾਤਾ। ਕਿਉਂਕਿ ਗੱਲ ਯਾਦ ਰੱਖਣ ਵਾਲੀ ਹੈ, ਸਾਰੀਆਂ ਭੁੱਖਾਂ ਨੂੰ ਮਿਟਾਉਣ ਵਾਲਾ ਇੱਕੋ ਇੱਕ ਸਮਰੱਥ ਹੈ, ਸੱਚੇ ਦਾ ਸੱਚਾ ਨਾਮ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਇੱਕ ਗੱਲ ਯਾਦ ਰੱਖ ਕੇ ਜਾਣਾ, ਜਿੰਨੇ ਸਾਡੇ ਘਰਾਂ ਵਿੱਚ ਦੁੱਖ ਹਨ ਇਹ ਕਿਉਂ ਹਨ? ਇੱਕੋ ਕਾਰਨ ਹੈ, ਜੇ ਨਾਮ ਤੋਂ ਵੀ ਹੋਣੀਆਂ ਸਾਨੂੰ ਭੁੱਖਾਂ ਲੱਗੀਆਂ ਰਹਿਣਗੀਆਂ ਅਤੇ ਇਹ ਭੁੱਖਾਂ ਸਾਡੇ ਸੁੱਖਾਂ ਨੂੰ ਖਾਂਦੀਆਂ ਹਨ। ਜਿੱਥੇ ਨਾਮ ਤੋਂ ਵੀ ਹੋਣੀ ਭੁੱਖ ਹੈ ਉਸ ਘਰ ਵਿੱਚ ਸੁੱਖ ਨਹੀਂ ਰਹਿਣੇ, ਕਿਉਂਕਿ ਇਹ ਭੁੱਖਾਂ ਦੀ ਭੁੱਖ ਸੁੱਖ ਹਨ। ਲੇਕਿਨ ਜੇ ਸੱਚੇ ਨਾਮ ਦੀ ਭੁੱਖ ਲੱਗ ਗਈ ਤੁਹਾਡੇ ਘਰ ਦੁੱਖ ਨਹੀਂ ਰਹਿਣੇ, ਕਿਉਂਕਿ ਸੱਚੇ ਨਾਮ ਦੀ ਭੁੱਖ ਦੁੱਖ ਹੈ, ਉਹ ਦੁੱਖਾਂ ਨੂੰ ਖਾਂਦੀ ਹੈ। ਇਸ ਕਰਕੇ ਕਿਹਾ ਸਾਚੇ ਨਾਮ ਕੀ ਲਾ ਕੇ ਭੁੱਖ, ਉਤ ਭੁੱਖੇ ਖਾਏ ਚੱਲੀ ਹੈ ਦੁੱਖ। ਇਸ ਕਰਕੇ ਸਾਰੀਆਂ ਭੁੱਖਾਂ ਦੀ ਨਿਵਿਰਤੀ ਦਾ, ਸਾਰੀਆਂ ਕਾਮਨਾ ਦੀ ਨਿਵਿਰਤੀ ਦਾ ਇੱਛਾ ਪੂਰਕ ਸਰਬ ਸੁਖਦਾਤਾ ਹਰ ਆਪ ਹੈ। ਆਖੋ ਵਾਹਿਗੁਰੂ। ਅਤੇ ਜੇ ਉਹ ਸਾਰੀਆਂ ਗੱਲਾਂ ਦਾ ਹੀ ਸਮਰੱਥ ਦਾਤਾ ਹੈ, ਫਿਰ ਸਾਹਿਬ ਕਹਿੰਦੇ ਨੇ ਉਸਨੂੰ ਕਿਉਂ ਵਿਸਾਰਿਆ ਜਾਏ? ਇੱਕ ਅੱਖ ਝਮਕਣ ਜਿੰਨੇ ਸਮੇਂ ਲਈ ਵੀ ਵਿਸਾਰਨਾ ਨਹੀਂ ਚਾਹੀਦਾ। ਕਿਵ ਨਿਮਖ ਘੜੀ ਮੂੰਹ ਮੋੜੀ ਹੈ, ਉਸ ਤੋਂ ਕਿਉਂ ਮੂੰਹ ਮੋੜਿਆ ਜਾਏ? ਨਿਰੰਤਰ ਕਿਉਂ ਨਾ ਯਾਦ ਬਣਾਈ ਜਾਏ? ਦਾਸ ਨੇ ਰਾਤ ਦੇ ਦੀਵਾਨ 'ਚ ਵੀ ਇਹ ਗੱਲ ਕਹੀ ਸੀ, ਪਰਮੇਸ਼ਰ ਦੀ ਯਾਦ ਹੀ ਪਰਮੇਸ਼ਰ ਦਾ ਮਿਲਾਪ ਹੈ। ਆਖੋ ਵਾਹਿਗੁਰੂ। ਤੁਹਾਨੂੰ ਪਰਮਾਤਮਾ ਯਾਦ ਵਿੱਚ ਹੈ, ਸਮਝੋ ਤੁਹਾਨੂੰ ਪਰਮਾਤਮਾ ਮਿਲਿਆ ਹੋਇਆ। ਆਖੋ ਵਾਹਿਗੁਰੂ। ਕਿੱਥੇ ਮਿਲਦੇ ਨੇ ਠਾਕਰ ਜਾਂ ਸਿਮਰਾਂ ਤੋਂ ਤਾਂ ਹੀ। ਫਿਰ ਇਹ ਵੀ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਉਸ ਨੂੰ ਧਿਆਇਆ ਉਹਨਾਂ ਨੂੰ ਸਰਬ ਸੁੱਖ ਮਿਲੇ। ਅਤੇ ਕਹਿੰਦੇ ਫਿਰ ਉਹਨਾਂ ਦੀ ਸੰਗਤ ਵਿੱਚ ਜਾ ਕੇ ਹਰ ਸਮੇਂ ਹੀ ਸੱਤ ਦਾ ਸੰਗ ਕਰਨਾ ਚਾਹੀਦਾ ਹੈ। ਇੱਕ ਬੇਨਤੀ ਕਰਾਂ, ਸੱਤ ਸੰਗੀ ਉਹੀ ਹੈ ਜੋ ਸੱਤ ਦਾ ਸੰਗ ਕਰਕੇ ਜਾਂਦਾ ਹੈ। ਸਰੀਰ ਤਾਂ ਇੱਕ ਸਾਧਨ ਹੈ ਇੱਥੇ ਆਉਣ ਦਾ, ਮੁਬਾਰਕ ਹੈ ਤੁਹਾਡਾ ਆਉਣਾ, ਲੇਕਿਨ ਸਾਹਿਬ ਕਹਿੰਦੇ ਜੇ ਸੱਤ ਦਾ ਸੰਗ ਤੂੰ ਨਹੀਂ ਕੀਤਾ ਫਿਰ ਅਜੇ ਸਤਸੰਗੀ ਨਹੀਂ ਬਣਿਆ। ਜੇ ਗੁਰਸਿੱਖ ਸਰੀਰ ਕਰਕੇ ਸਤਸੰਗ ਵਿੱਚ ਆ ਗਿਆ, ਆਪਣੀ ਸੁਰਤ ਨੂੰ ਗੁਰਸ਼ਬਦ ਦੇ ਘਰ ਲੈ ਜਾਵੇ, ਗੁਰਸ਼ਬਦ ਦਾ ਰੰਗ ਚੜ ਜਾਏ, ਉਹ ਸਤਸੰਗੀ ਹੋਏਗਾ। ਆਖੋ ਵਾਹਿਗੁਰੂ ਜੋ ਇੱਥੇ ਸੱਤ ਦੀ ਵਿਚਾਰ ਹੈ ਉਸ ਦਾ ਸੰਗ ਕਰੇ ਫਿਰ ਸਤਸੰਗੀ ਹੈ। ਐਸੇ ਸਤਸੰਗੀਆਂ ਦੇ, ਐਸੇ ਸੇਵਕਾਂ ਦੇ ਸਾਹਿਬ ਕਹਿੰਦੇ ਸਾਹਿਬ ਬੰਧਨ ਸਭ ਕੱਟ ਦਿੰਦਾ, ਉਹਨਾਂ ਦੇ ਦੁੱਖ ਭੁੱਖ ਰੋਗ ਦੂਰ ਕਰ ਦਿੰਦਾ। ਪਰ ਐਸੇ ਸਤਸੰਗੀ ਹਰੀ ਦੇ ਸੇਵਕ, ਹਰੀ ਦੇ ਭਗਤ ਹਰੀ ਦੀ ਕਿਰਪਾ ਨਾਲ ਹੀ ਪ੍ਰਗਟ ਹੁੰਦੇ ਨੇ। ਹਰ ਕਿਰਪਾ ਤੇ ਹੋਆ ਹਰ ਭਗਤ। ਇੱਥੇ ਮੈਂ ਗੱਲ ਥੋੜ੍ਹੀ ਜਿਹੀ ਕਹਿ ਕੇ ਅਗਲਾ ਸ਼ਬਦ ਬੋਲਣ ਲੱਗੇ ਹਾਂ। ਨਾਮ ਸਰੀਰਾਂ ਦੇ ਸਰੀਰਾਂ ਵਾਲਿਆਂ ਨੇ ਰੱਖੇ ਹੁੰਦੇ ਨੇ, ਗਰਭ ਵਿੱਚ ਕਿਸੇ ਦਾ ਨਾਮ ਨਹੀਂ ਹੁੰਦਾ। ਸਰੀਰ ਦੇ ਜਨਮ ਲੈਣ ਤੋਂ ਬਾਅਦ ਸਰੀਰਾਂ ਵਾਲੇ ਹੀ ਸਰੀਰ ਦਾ ਨਾਮ ਰੱਖਦੇ ਨੇ। ਮਾਤਾ ਦੀ ਕੁੱਖੋਂ ਮਨੁੱਖ ਜਨਮ ਲੈਂਦਾ ਹੈ, ਮਨੁੱਖ ਦਾ ਸਰੀਰ। ਮਨਮੁੱਖ ਦਾ ਸਰੀਰ ਵੀ ਮਾਤਾ ਦੀ ਕੁੱਖੋਂ ਜਨਮ ਲੈਂਦਾ ਹੈ, ਬੇਮੁੱਖ ਦਾ ਸਰੀਰ ਵੀ ਮਾਤਾ ਦੀ ਕੁੱਖੋਂ ਜਨਮ ਲੈਂਦਾ ਹੈ, ਗੁਰਮੁਖ ਦਾ ਸਰੀਰ ਵੀ ਮਾਤਾ ਦੀ ਕੁੱਖੋਂ ਜਨਮ ਲੈਂਦਾ। ਲੇਕਿਨ ਸਵਾਲ ਇਹ ਹੈ, ਸਰੀਰ ਦੇ ਜਨਮ ਲੈਣ ਤੋਂ ਬਾਅਦ ਉਸਦੇ ਜੀਵਨ ਨੇ ਕਿੱਥੇ ਜਨਮ ਲਿਆ? ਆਖੋ ਵਾਹਿਗੁਰੂ ਜੇ ਸਰੀਰ ਦੇ ਜਨਮ ਤੋਂ ਬਾਅਦ ਉਸਦਾ ਜੀਵਨ ਸੱਤ ਵਿੱਚੋਂ ਜਨਮ ਲੈਂਦਾ ਹੈ, ਸੱਤ ਵਿੱਚ ਜਨਮ ਲੈ ਕੇ ਸੱਤ ਵਿੱਚ ਜਿਉਂਦਾ, ਸੱਤ ਵਿੱਚ ਜਿਉਂਦਾ ਹੋਇਆ ਸੱਤ ਨੂੰ ਕਮਾਉਂਦਾ, ਸੱਤ ਨੂੰ ਕਮਾਉਂਦਾ ਹੋਇਆ ਆਪਣੇ ਜਿਉਂਦੇ ਜੀ ਆਪਣਾ ਮਰਨਾ ਆਪ ਸਫਲ ਕਰਕੇ ਮੁੜ ਕੇ ਸੱਤ ਵਿੱਚ ਸਮਾ ਜਾਂਦਾ, ਉਸ ਨੂੰ ਸੰਤ ਕਹਿੰਦੇ। ਆਖੋ ਵਾਹਿਗੁਰੂ, ਆਖੋ ਵਾਹਿਗੁਰੂ। ਫਿਰ ਮੈਂ ਕਹਿ ਦਿਆਂ, ਮਨੁੱਖ ਦਾ ਸਰੀਰ ਮਾਤਾ ਦੀ ਕੁੱਖੋਂ ਜਨਮ ਲੈਂਦਾ, ਲੇਕਿਨ ਮਾਤਾ ਦੀ ਕੁੱਖੋਂ ਸਰੀਰ ਜਨਮ ਲੈਂਦਾ, ਲੇਕਿਨ ਜੀਵਨ ਦਾ ਜਨਮ ਜੇ ਸ਼ਬਦ ਵਿੱਚੋਂ ਨਹੀਂ ਹੋਇਆ, ਸ਼ਬਦ ਵਿੱਚ ਨਹੀਂ ਜੀਵਿਆ, ਸ਼ਬਦ ਨੂੰ ਨਹੀਂ ਕਮਾਇਆ, ਉਹ ਗੁਰਸਿੱਖ ਨਹੀਂ ਹੋ ਸਕਦਾ। ਆਖੋ ਵਾਹਿਗੁਰੂ ਆਪਣੇ ਆਪ ਨੂੰ ਸਿੱਖ ਕਹਿਲਾਈ ਜਾਏ ਲੇਕਿਨ ਗੁਰਸਿੱਖ ਨਹੀਂ। ਗੁਰਸਿੱਖ ਦਾ ਜਨਮ ਹੀ ਜੀਵਨ ਦਾ ਸ਼ਬਦ 'ਚੋਂ ਹੋਇਆ, ਸ਼ਬਦ 'ਚ ਜੀਵਿਆ, ਸ਼ਬਦ ਨੂੰ ਕਮਾਇਆ, ਸ਼ਬਦ ਨੂੰ ਕਮਾਉਂਦਾ ਆਇਆ, ਸ਼ਬਦ ਵਿੱਚ ਸਮਾ ਗਿਆ। ਜਿਸ ਨੇ ਸੱਚ ਵਿੱਚੋਂ ਜਨਮ ਲੈ ਕੇ ਪਰਮੇਸ਼ਰ ਦੀ ਸਿਵ ਸਲਾਹ 'ਚੋਂ ਜਨਮ ਲੈ ਕੇ ਸਿਵ ਸਲਾਹ ਵਿੱਚ ਜੀਵਿਆ, ਸਿਵ ਸਲਾਹ ਵਿੱਚ ਜਿਉਂਦਾ ਹੋਇਆ, ਸਿਵ ਸਲਾਹ ਦੇ ਰਾਹੀਂ ਆਪਣੇ ਜਿਉਂਦੇ ਹੀ ਆਪਣਾ ਜੀਵਨ ਸਵਾਰਿਆ, ਆਪਣੇ ਜਿਉਂਦੇ ਹੀ ਆਪਣਾ ਮਰਨਾ ਆਪ ਸਵਾਰ ਕੇ ਮੁੜ ਕੇ ਉਸੇ ਹੀ ਸੱਚ ਵਿੱਚ ਸਮਾ ਗਿਆ, ਉਸਦੇ ਸਾਸ ਗ੍ਰਾਸ ਵਿੱਚ ਸੱਚ ਸਮਾਇਆ ਹੋਇਆ ਹੈ, ਉਸ ਨੂੰ ਸੰਤ ਕਹਿੰਦੇ ਨੇ। ਆਖੋ ਵਾਹਿਗੁਰੂ। ਲੇਕਿਨ ਇੱਕ ਬੇਨਤੀ ਕਰਾਂ, ਸਰੀਰਾਂ ਵਾਲਿਆਂ ਨੇ ਸਰੀਰ ਦਾ ਨਾਮ ਰੱਖਿਆ ਕਬੀਰ, ਸਰੀਰਾਂ ਵਾਲਿਆਂ ਨੇ ਸਰੀਰ ਦਾ ਨਾਮ ਰੱਖਿਆ ਬੇਣੀ, ਸਰੀਰਾਂ ਵਾਲਿਆਂ ਨੇ ਸਰੀਰ ਦਾ ਨਾਮ ਰੱਖਿਆ ਧੰਨਾ, ਲੇਕਿਨ ਜਦੋਂ ਉਹਨਾਂ ਦੇ ਜੀਵਨ ਨੇ ਗੁਰ ਉਪਦੇਸ਼ ਸਾਧਕੀ ਸੰਗਤ ਜੀਵਨ ਇੱਥੇ ਪ੍ਰਗਟ ਹੋ ਗਿਆ, ਜਦੋਂ ਉਹਨਾਂ ਦਾ ਜੀਵਨ ਗੁਰ ਉਪਦੇਸ਼ ਸਾਧਕੀ ਸੰਗਤ ਭਗਤ ਭਗਤ ਤਾਂ ਕੋ ਨਾਮ ਭਰਿਓ। ਆਖੋ ਵਾਹਿਗੁਰੂ। ਪਰਮੇਸ਼ਰ ਨੇ ਹਰ ਕਿਰਪਾ 'ਤੇ ਹੋਵਾ ਹਰ ਭਗਤ, ਇੱਕ ਭਗਤ ਦਾ ਐਸਾ ਸ਼ਬਦ ਉਹਨਾਂ ਨਾਲ ਦੇ ਨਾਲ ਜੋੜ ਦਿੱਤਾ। ਫਿਰ ਸਤਿਕਾਰ ਨਾਲ ਅਸੀਂ ਤੁਸੀਂ ਬੋਲੇ, ਧੰਨ ਧੰਨ ਭਗਤ ਕਬੀਰ, ਭਗਤ ਧੰਨਾ ਜੀ, ਭਗਤ ਬਹਿਣੀ ਜੀ, ਭਗਤ ਰਵਿਦਾਸ ਜੀ, ਆਖੋ ਵਾਹਿਗੁਰੂ। ਅਤੇ ਅੱਜ ਸਾਹਿਬ ਕਹਿੰਦੇ, ਅੱਜ ਜਿਨ੍ਹਾਂ ਦੀ ਮਿੱਠੜੀ ਯਾਦ ਮਨਾ ਰਹੇ ਹਾਂ, ਧੰਨ ਧੰਨ ਬਾਬਾ ਆਨੰਦ ਸਿੰਘ ਜੀ, ਆਖੋ ਵਾਹਿਗੁਰੂ। ਇਹ ਕਿਰਪਾ ਪਰਮੇਸ਼ੁਰ ਦੀ ਹੋਈ, ਆਖੋ ਵਾਹਿਗੁਰੂ। ਅਤੇ ਅੱਜ ਠੀਕ ਕਿਹਾ ਹਰ ਭਗਤ ਜਨਾ ਕੇ ਮੂੰਹ ਡਿੱਠੈ, ਆਖੋ ਵਾਹਿਗੁਰੂ। ਜਦੋਂ ਉਹਨਾਂ ਦੇ ਕੋਈ ਬਚਨਾਂ ਦੇ ਦਰਸ਼ਨ ਕਰਦਾ, ਉਹਨਾਂ ਦੇ ਵਿਚਾਰਾਂ ਦਾ ਸਤਸੰਗ ਕਰਦਾ, ਜਗਤ ਤਰਿਆ ਸਭ ਲੋੜੀਆ। ਮੈਨੂੰ ਇਉਂ ਲੱਗਦਾ ਹੈ, ਇੱਕ ਮਿੱਠੜੀ ਯਾਦ ਵਿੱਚ ਅਸੀਂ ਇੱਕ ਅਰਦਾਸ ਸਮਾਗਮ ਲਈ ਵੀ ਇਕੱਠੇ ਹੁੰਦੇ ਹਾਂ, ਆਖੋ ਵਾਹਿਗੁਰੂ, ਤਾਂ ਕਿ ਕੁਝ ਪ੍ਰਾਪਤ ਕਰ ਸਕੀਏ। ਇੱਕ ਵਾਰੀ ਸਾਰੇ ਬੋਲੋ ਵਾਹਿਗੁਰੂ। ਮੈਨੂੰ ਇਉਂ ਲੱਗਦਾ ਹੈ, ਭਗਤ ਜਨਾਂ ਦਾ ਜੋ ਸੰਬੰਧ ਜੁੜਦਾ ਹੈ ਸਾਈਂ ਨਾਲ, ਪਰਮੇਸ਼ੁਰ ਨਾਲ, ਉਸ ਦਾ ਆਧਾਰ ਅਰਦਾਸ ਹੈ, ਆਖੋ ਵਾਹਿਗੁਰੂ। ਸੰਬੰਧ ਜੋੜਨ ਵਾਲਾ ਸਾਧਨ ਅਰਦਾਸ ਹੈ, ਆਖੋ ਵਾਹਿਗੁਰੂ। ਅੱਜ ਅਸੀਂ ਵੀ ਜੋੜ ਕੇ ਜਾਈਏ, ਤਾਂ ਕਿ ਆਉਣ ਵਾਲੀਆਂ ਸਮਾਗਮਾਂ ਵਿੱਚ ਸਾਡੇ ਜੀਵਨ ਵਿੱਚ ਤਬਦੀਲੀ ਆਈ ਹੋਵੇ। ਲੇਕਿਨ ਇਹ ਸਭ ਕੁਛ ਪ੍ਰਤੀਤ 'ਤੇ ਟਿਕਿਆ ਹੋਇਆ। ਜੇ ਤੁਹਾਨੂੰ ਭਰੋਸਾ ਹੈ, ਪ੍ਰਤੀਤ ਹੈ, ਤੁਹਾਡਾ ਗਾਵਿਆ ਪ੍ਰਵਾਨ ਹੈ, ਤੁਹਾਡਾ ਸੁਣਿਆ ਪ੍ਰਵਾਨ ਹੈ, ਤੁਹਾਡਾ ਬੈਠਿਆ ਪ੍ਰਵਾਨ ਹੈ, ਆਖੋ ਵਾਹਿਗੁਰੂ। ਤੁਹਾਡੇ ਚਿੱਤ ਵਿੱਚ ਵੱਸਦਾ ਹੀ ਤਾਂ ਹੈ ਜੇ ਪ੍ਰਤੀਤ ਹੈ। ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਤੁਸੀਂ ਜੇ ਅਗਰ ਪ੍ਰਤੀਤ ਕਰਕੇ ਬੈਠੇ ਹੋ, ਤਾਂ ਅੱਜ ਤੁਸੀਂ ਕੁਝ ਹਾਸਲ ਕਰਕੇ ਜਾਓਗੇ। ਰਾਮ ਜਨਕੋ ਰਾਮ ਭਰੋਸਾ, ਜੇ ਤੁਹਾਨੂੰ ਵੀ ਆਪਣੇ ਸਤਿਗੁਰ 'ਤੇ ਭਰੋਸਾ ਬਣਿਆ ਹੋਇਆ, ਅੱਜ ਤੁਸੀਂ ਖਾਲੀ ਨਹੀਂ ਜਾ ਸਕਦੇ, ਆਖੋ ਵਾਹਿਗੁਰੂ। ਅਤੇ ਸਾਹਿਬ ਦਾ ਤਾਂ ਇੱਕ ਸਿਧਾਂਤ ਹੈ, ਕਿਆਸਾ ਸਿਧਾਂਤ ਹੈ, ਆਓ ਮੈਂ ਦੂਸਰੇ ਸ਼ਬਦ ਦੁਆਰਾ ਬੋਲ ਕੇ।
ਜੋ ਮੰਗੋ ਸੋਈ ਸੋਈ ਪਾਵੋ, ਆਪਣੇ ਖਸਮ ਭਰੋਸਾ।
ਹਰ ਜਿਉ ਤੂੰ ਸੁਖ ਸੰਬਤ ਰਾਸ, ਤੂੰ ਸੁਖ ਸੰਬਤ ਰਾਸ। Yeah.